ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪੜਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਹਉਮੈ ਵਿੱਚ ਸਭ ਪੜ ਥੱਕੇ, ਦੂਜੈ ਭਾਏ ਖੁਆਰ। ਪੜਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਹਉਮੈ ਵਿੱਚ ਸਭ ਪੜ ਥੱਕੇ, ਦੂਜੈ ਭਾਏ ਖੁਆਰ। ਸੋ ਪੜਿਆ ਸੋ ਪੰਡਤ ਬੀਨਾ, ਗੁਰ ਸ਼ਬਦ ਕਰੇ ਵਿਚਾਰ। ਅੰਦਰ ਖੋਜੈ ਤਤ ਲਹੈ, ਪਾਏ ਮੋਖ ਦੁਆਰ। ਗੁਣ ਨਿਧਾਨ ਹਰ ਪਾਇਆ, ਸਹਿਜ ਕਰੇ ਵਿਚਾਰ। ਧਨ ਵਾਪਾਰੀ ਨਾਨਕ, ਜਿਸ ਗੁਰਮੁਖ ਨਾਮ ਆਧਾਰ। ਗੁਣ ਨਿਧਾਨ ਹਰ ਪਾਇਆ, ਸਹਿਜ ਕਰੇ ਵਿਚਾਰ। ਧਨ ਵਾਪਾਰੀ ਨਾਨਕ, ਜਿਸ ਗੁਰਮੁਖ ਨਾਮ ਆਧਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆਂ ਦੇ ਵਾਲੀ, ਗਰੀਬ ਨਵਾਜ, ਪਤਤ ਪਾਵਨ, ਭਗਤ ਵਛਲ, ਕਿਰਪਾ ਦੇ ਖਜ਼ਾਨੇ, ਜਹਰਾ ਜਹੂਰ, ਹਾਜਰਾ ਹਜੂਰ, ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ, ਚਵਰ ਛਤਰ ਤਖਤ ਦੇ ਮਾਲਕ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਪਾਵਨ ਨਿੱਘੀ ਗੋਦ ਅੰਦਰ ਸੁਭਾਏ ਮਾਣ, ਗੁਰੂ ਕੀ ਸਾਜੀ ਨਵਾਜੀ, ਗੁਰੂ ਰੂਪ ਖਾਲਸਾ ਸਤਿ ਸੰਗਤ ਜੀਓ, ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ, ਆਪ ਗੁਰਮੁਖ ਮਾਈ ਭਾਈ ਕਿਰਪਾਲੂ ਸਤਿਗੁਰ ਸਾਹਿਬ ਜੀ ਦੇ ਪਾਵਨ ਹਜ਼ੂਰ ਸੁਭਾਏ ਮਾਣ ਹੋ ਕਰਕੇ ਮੇਰੇ ਗੁਰਦੇਵ ਜੀ ਦੀ ਬਖਸ਼ਿਸ਼ ਭਰੀ ਅੰਮ੍ਰਿਤ ਬਾਣੀ ਦੇ ਪਾਵਨ ਕੀਰਤਨ ਸਰਵਣ ਕਰਕੇ ਜਨਮ ਦਾ ਲਾਹਾ ਪ੍ਰਾਪਤ ਕਰ ਰਹੇ ਸੀ। ਹੁਣ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਤਿਸ ਦੀ ਵਿਚਾਰ ਦਾ ਸਮਾਂ ਹੋਇਆ ਹੈ। ਅੱਜ ਦੇ ਦਿਹਾੜੇ ਜੋ ਕਿਰਪਾਲੂ ਜੀ ਨੇ ਕਿਰਪਾ ਦੇ ਘਰ ਵਿੱਚ ਆਣ ਕਰਕੇ ਪਾਵਨ ਪਵਿੱਤਰ ਉਪਦੇਸ਼ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਹਿੱਤ ਬਖਸ਼ਿਸ਼ ਕੀਤਾ ਹੈ, ਇਹ ਪਵਿੱਤਰ ਸ਼ਬਦ ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਸ ਸਮੇਂ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੇ ਸੁਭਾਏਮਾਨ ਹੋ ਕਰਕੇ ਸਿੱਖ ਸੰਗਤਾਂ ਨੂੰ ਉਪਦੇਸ਼ ਦੇ ਰਹੇ ਹਨ, ਜਿਸ ਦੀ ਮਹਿਮਾ, ਜਿਸ ਸਥਾਨ ਦੀ ਮਹਿਮਾ ਭੱਟਾਂ ਨੇ ਕੀਤੀ ਹੈ ਕਿ ਗੋਇੰਦਵਾਲ ਗੋਇੰਦਪੁਰੀ ਸਮ ਜਲਨ ਤੀਰ ਬਪਾਸ ਬਣਾਇਓ, ਕਿ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕਰਕੇ ਜੋ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਹੈ ਉਹ ਭਾਈ ਗੋਬਿੰਦਪੁਰੀ ਭਾਵ ਸੱਚਖੰਡ ਘਰ ਵਰਗਾ ਸਥਾਨ ਸ੍ਰੀ ਗੋਇੰਦਵਾਲ ਸਾਹਿਬ ਜੋ ਵਸਾਇਆ ਹੋਇਆ ਹੈ ਉਸ ਸਥਾਨ ਤੇ ਗੁਰਦੇਵ ਸਭਾਏ ਮਾਨ ਹਨ। ਇੱਕ ਬੇਣੀ ਨਾਮਾ ਪੰਡਿਤ ਬੇਣੀ ਪੰਡਿਤ ਸਤਿਗੁਰੂ ਸਾਹਿਬ ਜੀ ਦੇ ਪਾਸ ਪਹੁੰਚਿਆ ਹੈ ਜਿਸ ਨੇ ਨਿਆਇ ਸ਼ਾਸਤਰ ਪੜ੍ਹਿਆ ਹੋਇਆ ਸੀ ਜਿਸ ਦਾ ਸੁਭਾਅ ਕੀ ਹੈ ਕਿ ਵਿਦਵਾਨਾਂ ਨਾਲ ਚਰਚਾ ਕਰਨੀ ਚਰਚਾ ਕਰਕੇ ਉਹਨਾਂ ਨੂੰ ਜਿੱਤ ਲੈਣਾ ਜਿੱਤ ਕਰਕੇ ਉਹਨਾਂ ਦੀ ਹਾਸੀ ਕਰਨੀ ਉਹਨਾਂ ਦੇ ਗ੍ਰੰਥ ਖੋਹ ਲੈਣੇ ਇੱਕ ਊਠ ਗ੍ਰੰਥਾਂ ਦਾ ਲੱਦ ਕਰਕੇ ਜਦੋਂ ਇਹ ਦੇਸ਼ਾਂ ਵਿਦੇਸ਼ਾਂ ਵਿੱਚ ਇਹਨੇ ਬਹੁਤਾ ਜਾ ਜਾ ਕਰਕੇ ਚਫੇਰੇ ਹੀ ਹਿੰਦੁਸਤਾਨ ਵਿੱਚ ਆਪਣੀ ਜਿੱਤ ਦਾ ਡੰਕਾ ਵਜਾਉਣਾ ਕੀਤਾ ਹੈ ਲਾਹੌਰ ਪਹੁੰਚਿਆ ਉੱਥੋਂ ਗੁਰੂ ਸਾਹਿਬ ਜੀ ਦੇ ਘਰ ਦੀ ਮਹਿਮਾ ਸਰਵਣ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਗੁਰੂ ਕੇ ਹਜ਼ੂਰ ਹਾਜ਼ਰ ਹੋਇਆ ਹੈ ਮਨ ਚ ਵਿਚਾਰ ਕਰਦਾ ਹੈ ਕਿ ਸਤਿਗੁਰੂ ਸਾਹਿਬ ਜੀ ਦੇ ਪਾਸ ਜਾ ਕਰਕੇ ਇੱਥੇ ਸਿੱਖਾਂ ਨੂੰ ਜਿਹੜੀ ਵਿਦਿਆ ਪੜ੍ਹਾਉਣੀ ਕਰਾਂਗਾ ਜਾਂ ਇਸ ਤਰੀਕੇ ਦੇ ਨਾਲ ਆਪਣੀ ਵਿਦਿਆ ਦੀ ਚਰਚਾ ਜਿਨ੍ਹਾਂ ਦੀ ਸਿੱਖੀ ਦੂਰ ਦੂਰ ਤੱਕ ਫੈਲੀ ਹੋਈ ਹੈ ਜਦੋਂ ਉੱਥੇ ਆਪਣੀ ਵਿਦਿਆ ਦਾ ਡੰਕਾ ਵਜਾ ਲਵਾਂਗਾ ਤੇ ਇਹ ਸਾਰੇ ਸਿੱਖ ਮੇਰੇ ਸ਼ਰਧਾਲੂ ਹੋ ਜਾਣਗੇ ਤੇ ਮੇਰੇ ਪਾਸ ਬਹੁਤੀ ਮਾਇਆ ਧਨ ਆਦਿਕ ਆਵੇਗਾ ਇਹ ਵਿਚਾਰ ਲੈ ਕਰਕੇ ਗੁਰਦੇਵ ਜੀ ਦੇ ਪਾਸ ਆਇਆ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੂੰ ਬਚਨ ਕਰਨ ਲੱਗਾ ਮਹਾਰਾਜ ਆਪ ਜੀ ਨੂੰ ਸਿੱਖਾਂ ਦੇ ਤਾਂ ਹੀ ਇਹ ਵਿਦਿਆ ਜਿਹੜੀ ਇਹ ਪੜ੍ਹਾਉਣੀ ਚਾਹੀਦੀ ਹੈ ਕਿਰਪਾਲੂ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹਦੇ ਅੰਦਰ ਦੀ ਹਾਲਤ ਜਾਣ ਕਰਕੇ ਕਿ ਅੰਦਰ ਬਹੁਤੀ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ ਉਸ ਸਮੇਂ ਇਸ ਦੀ ਤ੍ਰਿਸ਼ਨਾ ਸ਼ਾਂਤ ਕਰਨ ਵਾਸਤੇ ਅਥਵਾ ਸਮੂਹ ਆਪਣੇ ਜਿਤਨੇ ਵੀ ਆਪਾਂ ਗੁਰੂ ਕੇ ਮਾਈ ਭਾਈ ਸਿੱਖ ਹਾਂ ਸੋ ਵਿਕਾਰਾਂ ਦੀ ਤ੍ਰਿਸ਼ਨਾ ਪਾਈ ਜੇ ਗੁਰਦੇਵ ਹੀ ਬਖਸ਼ਿਸ਼ ਕਰਨ ਜੇ ਸਤਿਗੁਰੂ ਸਾਹਿਬ ਜੀ ਰਹਿਮਤ ਕਰਨ ਤੇ ਤਾਂ ਹੀ ਸ਼ਾਂਤ ਹੋ ਸਕਦੀ ਹੋਰ ਕੋਈ ਹੱਲ ਨਹੀਂ ਹੈ ਜਿਤਨੇ ਮਰਜ਼ੀ ਵੀ ਕੋਈ ਯਤਨ ਕਰ ਲਵੇ ਇਹ ਜਿਹੜੀ ਲੱਗੀ ਹੋਈ ਤ੍ਰਿਸ਼ਨਾ ਦੀ ਅੱਗ ਹੈ ਕਦਾ ਚਿੱਤ ਵੀ ਸ਼ਾਂਤ ਨਹੀਂ ਹੁੰਦੀ ਇਹ ਸਾਰਿਆਂ ਦੀ ਸਾਡੇ ਵਿਕਾਰਾਂ ਦੀ ਜਿਹੜੀ ਲੱਗੀ ਹੋਈ ਅੱਗ ਹੈ ਉਸ ਨੂੰ ਸ਼ਾਂਤ ਕਰਨ ਵਾਸਤੇ ਅਥਵਾ ਇਸ ਪੰਡਿਤ ਦੇ ਜਿਹੜੇ ਚਿੱਤ ਦਾ ਹੰਕਾਰ ਹੈ ਉਸ ਨੂੰ ਵੀ ਦੂਰ ਕਰਨ ਵਾਸਤੇ ਕਿ ਮੈਂ ਨਿਆਇ ਸ਼ਾਸਤਰ ਬਹੁਤਾ ਵੱਡਾ ਵਿਦਵਾਨ ਹਾਂ ਇਸ ਨੂੰ ਵੀ ਸ਼ਾਂਤ ਕਰਨ ਵਾਸਤੇ ਕਿਰਪਾਲੂ ਜੀ ਇਹ ਪਾਵਨ ਪਵਿੱਤਰ ਉਪਦੇਸ਼ ਜੋ ਅੱਜ ਦੇ ਦਿਹਾੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਹੁਕਮਨਾਮੇ ਰੂਪ ਵਿੱਚ ਸਾਨੂੰ ਪ੍ਰਾਪਤ ਹੋਇਆ ਹੈ ਉਹ ਕਿਰਪਾ ਕਰਦੇ ਹਨ ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਪਾਵਨ ਮਹਿਮਾ ਸਰਵਣ ਕਰੀਏ ਜੀ ਪ੍ਰੇਮ ਸਤਿਕਾਰ ਸਹਿਤ ਜਪੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਸਲੋਕ ਮਹੱਲਾ ਤੀਜਾ ਪੜਨਾ ਗੁਰਨਾ ਸੰਸਾਰ ਕੀ ਕਾਰ ਹੈ
ਸੋ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਇਹ ਪੰਡਿਤ ਜਿਹੜਾ ਪੜ੍ਹਨਾ ਤੇ ਫਿਰ ਉਹਨਾਂ ਦਾ ਗੁੜਨਾ ਵਿਚਾਰ ਕਰਨੀ ਪੜ੍ਹਾਈ ਕਰਨੀ ਤੇ ਫਿਰ ਉਹਦੀ ਵਿਚਾਰ ਕਰਨੀ ਇਹ ਸੰਸਾਰ ਦੀ ਕਾਰ ਹੈ ਇਹ ਸੰਸਾਰ ਦੀ ਇੱਕ ਨਿਯਮ ਬਣਿਆ ਹੋਇਆ ਹੈ ਕਿ ਵਿਚਾਰ ਕਰਕੇ ਪੜ੍ਹਾਈ ਕਰਕੇ ਫਿਰ ਉਹਦੇ ਦੁਆਰਾ ਮਾਇਆ ਕਮਾਉਣੀ ਜਿਵੇਂ ਕਿਸੇ ਨੇ ਵਕਾਲਤ ਪੜ੍ਹੀ ਹੈ ਵਕਾਲਤ ਪੜ੍ਹ ਕੇ ਜਾ ਕੇ ਕੇਸ ਲੜਦਾ ਹੈ ਜੱਜ ਦੇ ਸਾਹਮਣੇ ਹੋ ਕਰਕੇ ਤੇ ਜਿੱਤ ਕਰਕੇ ਫਿਰ ਉਹਦੇ ਵਿੱਚੋਂ ਆਪਣੀ ਮਾਇਆ ਜਿਹੜੀ ਉਹ ਪ੍ਰਾਪਤ ਕਰਦਾ ਹੈ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਪੜ੍ਹਨਾ ਹੈ ਪੜ੍ਹ ਕੇ ਵਿਚਾਰ ਕਰਨੀ ਇਹ ਸੰਸਾਰ ਦੀ ਕਾਰ ਬਣੀ ਹੋਈ ਹੈ ਇਹਦੇ ਦੁਆਰਾ ਗੁਰਦੇਵ ਕਹਿੰਦੇ ਇਹ ਕੋਈ ਮੁਕਤੀ ਦਾ ਰਸਤਾ ਥੋੜਾ ਹੈ ਇਹਦੇ ਦੁਆਰਾ ਮੁਕਤ ਪਦਾਰਥ ਸਾਹੀ ਤੇ ਪ੍ਰਾਪਤ ਨਹੀਂ ਨਾ ਕੀਤਾ ਜਾ ਸਕਦਾ ਬਹੁਤਾਤ ਪੜ੍ਹ ਕਰਕੇ ਭਾਈ ਝਗੜੇ ਹੀ ਪੈਦਾ ਹੋ ਰਹੇ ਨੇ ਝਗੜੇ ਕਈ ਕਈ ਲੰਮੇ ਇਤਿਹਾਸ ਤੁਸੀਂ ਗ੍ਰੰਥਾਂ ਚ ਪੜੋਗੇ ਕਈ ਕਈ ਯੁੱਗ ਲੋਕਾਂ ਨੂੰ ਚਰਚਾ ਕਰਦਿਆਂ ਹੀ ਬਤੀਤ ਹੋ ਗਏ ਪਰ ਕਿਸੇ ਨਤੀਜੇ ਤੇ ਨਾ ਪਹੁੰਚ ਸਕੇ ਜਿਹੜੇ ਜਿਨ੍ਹਾਂ ਨੇ ਸ਼ਾਂਖ ਪੜਿਆ ਸੀ ਉਹ ਨਿਆਏ ਵਾਲਿਆਂ ਨੂੰ ਝੂਠੇ ਦੱਸਣ ਡੈ ਪਏ ਨਿਆਏ ਵਾਲਿਆਂ ਨੇ ਸ਼ਾਂਖ ਵਾਲਿਆਂ ਦੇ ਜਿਹੜੇ ਗ੍ਰੰਥ ਸਨ ਉਹਨਾਂ ਨੂੰ ਰੱਦ ਕਰਨਾ ਸ਼ੁਰੂ ਕਰ ਦਿੱਤਾ ਕਈ ਕਈ ਯੁੱਗ ਬਤੀਤ ਹੋ ਗਏ अपनी बुद्धि की चर्चा करते हैं। न्याय शास्त्र बहुतात अजोके समय विच भी जितनी भी चर्चा का मुढ़ है बहुतात जिन्ना न्याय शास्त्र पढ़िया हो गल दे उत्ते जोर देंदे साडे नाल चर्चा कर लवो। गुरदेव सतगुरु साहब जी बख्शिश करते ने संसार की कार है, ये द्वारा भाई मन की तृष्णा शांत नहीं हो सकती, ये द्वारा मुक्ति जिहड़ी है प्राप्त नहीं हो सकती, ये द्वारा मन नूं शांति नहीं आ सकती। हां उल्टा की है, दुविधा दे विच पिया होया मनुख अपने आप दा हंकार वधा करके कि मैं बहुता वड्डा विद्वान हां, मेरे पास बहुत ही वड्डी विद्या आ गई, उहदा हंकार ही सिर ते चुकी फिरदा। चाहिदा ते इह सी कि ऐसी विद्या पढ़दा जिस विद्या नूं पढ़ने ते मन शांत हो जांदा, मन निर्मल हो जांदा, मन गुरु साहिब जी दी बख्शिश वाला बन करके इहदे हिरदे चों हौमे दा नास हो जांदा, ते संसारी इह विद्यावां पढ़न करके की होया उल्टा चित हंकारी हो गया। हंकार दे सहत चर्चावां करदा फिरदा, हंकार दे सहत दूसरियां नूं अपने आप दे जिहड़े दबाव विच लिआउणा चाहुंदा है, इहदी अवस्था बन गई है जी।
अंदर तृष्णा विकार,
अंदर बहुत ही ज्यादा तृष्णा लगी हुई है, विकार बहुत ही ज्यादा हिरदे विच जिहड़े ने पैदा हो रहे ने, तृष्णा मरदी नहीं है। जिवें सो किवें बनिया हुंदा सी पहला पंडित विद्वाना दा कि एक चर्चा दे विच एक सवाल दा जवाब देण दा 500 रुपया लैणा, एक सवाल सही दा जवाब देण दे 500 दमड़े लैणे, एहो ही हंकार वधाई जाणा कि मैं इन्ने सही सवालां दे जवाब दे के आ। जिवें एक कृति हौली हौली पंथ विच भी बड़ी ज्यादा, जदके गुरदेव जी ने बख्शिश कीती है ਇਹ ਅਦਵੈਤ ਪੰਥ ਸਤਿਗੁਰੁ ਸਾਹਿਬ ਜੀ ਨੇ ਸਾਜਣਾ ਕੀਤਾ ਹੈ। ਇਹਦੇ ਵਿੱਚ ਦਵੈਤ ਨਾਂ ਦੀ ਕੋਈ ਚੀਜ਼ ਨਹੀਂ ਹੈ। ਮਹਾਰਾਜ ਜੀ ਨੇ ਸਾਰਾ ਹੀ ਦੁੰਦਵਾਦ ਖਤਮ ਕਰਕੇ ਇੱਕ ਓਅੰਕਾਰ ਤੋਂ ਆਰੰਭਤਾ ਕੀਤੀ ਕਿ ਇੱਕ ਉਹ ਅਕਾਲ ਪੁਰਖ ਵਾਹਿਗੁਰੂ ਦਾ ਹੀ ਪੁਜਾਰੀ ਗੁਰੂ ਕਾ ਖਾਲਸਾ ਪੰਥ ਹੋਵੇਗਾ। ਪਰ ਹੁਣ ਥੋੜੀ ਥੋੜੀ ਪੜ੍ਹਾਈ ਕਰਕੇ ਕਈ ਮੇਰੇ ਵਰਗੇ ਬਹੁਤੇ ਜਿਹੜੇ ਸਿਆਣੇ ਸਮਝਣ ਵਾਲੇ ਨੇ ਆਪਣੇ ਆਪ ਨੂੰ ਉਹ ਵੀ ਪੰਥ ਵਿੱਚ ਦਵੈਤ ਪਾਉਣ ਦਾ ਯਤਨ ਤੇ ਬਹੁਤ ਜ਼ਿਆਦਾ ਕਰ ਰਹੇ ਨੇ, ਪਰ ਧੰਨ ਗੁਰਦੇਵ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਦੀ ਬਖਸ਼ ਸਦਕਾ ਪੰਥ ਚੜ੍ਹਦੀ ਕਲਾ ਚ ਹੈ ਤੇ ਚੜ੍ਹਦੀ ਕਲਾ ਚ ਰਹੇਗਾ। ਸੋ ਕੀ ਸੁਭਾਅ ਬਣਿਆ ਹੋਇਆ, ਕਹਿੰਦੇ ਅੰਦਰੋਂ ਜਿਹੜੀ ਵਿਕਾਰਾਂ ਦੀ ਤ੍ਰਿਸ਼ਨਾ ਇਹ ਮਰ ਨਹੀਂ ਰਹੀ ਜੀ।
ਹਉਮੈ ਵਿੱਚ ਸਭ ਪੜ ਥੱਕੇ,
ਕਹਿੰਦੇ ਹਉਮੈ ਹੰਕਾਰ ਦੇ ਵਿੱਚ ਹੀ ਪੜ ਪੜ ਕੇ ਥੱਕ ਗਏ ਨੇ, ਪਰ ਪ੍ਰਾਪਤੀ ਕੋਈ ਨਹੀਂ ਹਉਮੈ ਹੰਕਾਰ ਵਿੱਚ ਹੀ। ਜਿਵੇਂ ਬਾਬਾ ਈਸ਼ਰ ਸਿੰਘ ਜੀ ਦੌਦਰ ਵਾਲੇ ਮਹਾਂਪੁਰਖ, ਉਹ ਹਰਿਦੁਆਰ ਵਿੱਚ ਉਹਨਾਂ ਨੇ ਅਸਥਾਨ ਕੀਤਾ ਹੋਇਆ ਸੀ, ਇੱਕ ਪੰਡਿਤ ਉਹਨੇ ਆਣ ਕਰਕੇ ਜਿੱਥੇ ਮਹਾਂਪੁਰਖਾਂ ਦਾ ਅਸਥਾਨ ਸੀ ਉੱਥੇ ਆਣ ਕਰਕੇ ਇੱਕ ਬੋਰਡ ਲਿਖ ਕਰਕੇ ਨਾ ਲਾ ਦਿੱਤਾ, ਇੱਕ ਕਾਗਜ਼ ਤੇ ਲਿਖ ਕਰਕੇ ਲਾ ਦਿੱਤਾ ਉੱਥੇ ਕਿ ਮੈਂ ਦਵੈਤ ਸਿੱਧ ਕਰ ਸਕਦਾ। ਦਵੈਤ ਕੀ ਹੈ ਕਿ ਪਰਮੇਸ਼ਰ ਕੋਈ ਹੋਰ ਹੈ ਤੇ ਜਿਹੜਾ ਇਹ ਜੀਵ ਹੈ ਇਹ ਦੇਹਾਂ ਕੁਝ ਹੋਰ ਹਨ, ਮਨੁੱਖਾ ਦੇਹ ਹੀ ਹੋਰ ਹੈ, ਪਰਮੇਸ਼ਰ ਕੁਝ ਹੋਰ ਹੈ। ਤੇ ਮਹਾਂਪੁਰਖਾਂ ਨੇ ਜਦੋਂ ਇਹ ਗੱਲ ਦਾ ਪਤਾ ਲੱਗਾ, ਬਾਬਾ ਈਸ਼ਰ ਸਿੰਘ ਜੀ ਦੌਦਰ ਵਾਲੇ ਮਹਾਂਪੁਰਖਾਂ ਨੇ ਆਪਣੇ ਪਾਸ ਬੁਲਾਇਆ, ਕਹਿਣ ਲੱਗੇ ਪੰਡਿਤ ਜੀ ਸਾਨੂੰ ਪਤਾ ਲੱਗਾ ਹੈ ਕਿ ਤੁਸੀਂ ਦਵੈਤ ਸਿੱਧ ਕਰਦੇ ਹੋ। ਕਹਿਣ ਲੱਗਾ ਹਾਂ ਮਹਾਂਪੁਰਖੋ, 12 ਸਾਲਾਂ ਦੀ ਵਿਦਿਆ ਹੈ, ਐਵੇਂ ਨਹੀਂ ਮੈਂ ਇਹ ਗੱਲ ਕਰ ਰਿਹਾ, ਤੁਸੀਂ ਮੇਰੇ ਨਾਲ ਚਰਚਾ ਕਰ ਸਕਦੇ ਜੇ, ਮੈਂ 12 ਸਾਲ ਇਸ ਗੱਲ ਤੇ ਵਿਦਿਆ ਪੜ੍ਹ ਕੇ ਆਇਆ। ਮਹਾਂਪੁਰਖ ਕਹਿਣ ਲੱਗੇ ਭਾਈ ਬਹੁਤੀ ਵੱਡੀ ਗੱਲ ਨਹੀਂ ਜਿਹੜੀ ਤੁਸੀਂ ਸਿੱਧ ਕਰਨਾ ਚਾਹੁੰਦੇ ਹੋ। ਕਹਿਣ ਲੱਗੇ ਨਹੀਂ ਵੱਡੀ ਗੱਲ ਤੇ ਤੁਸੀਂ ਸਿੱਧ ਕਰਕੇ ਵਿਖਾ ਲਓ। ਇੱਕ ਗੁਰਮੁਖ ਜਿਹੜਾ ਪਾਣੀ ਭਰਿਆ ਕਰਦਾ ਸੀ ਅਸਥਾਨ ਤੇ, ਨਾਲ ਝਾੜੂ ਦੀ ਸੇਵਾ ਕਰਦਾ ਸੀ, ਮਹਾਂਪੁਰਖਾਂ ਨੇ ਉਹਨੂੰ ਆਵਾਜ਼ ਮਾਰੀ, ਕਹਿਣ ਲੱਗੇ ਭਾਈ ਸਿੱਖਾ ਉਰੇ ਆ ਸਾਡੇ ਪਾਸ। ਪਾਸ ਆਇਆ, ਕਹਿਣ ਲੱਗੇ ਗੁਰਮੁਖਾ ਤੂੰ ਇੰਨੀ ਸੇਵਾ ਕਰਦਾ, ਤੂੰ ਤੇ ਰੱਬ ਹੈ। ਉਹ ਹੱਥ ਜੋੜ ਕੇ ਕਹਿੰਦਾ ਮਹਾਂਪੁਰਖੋ ਨਹੀਂ, ਰੱਬ ਬਹੁਤ ਵੱਡਾ, ਮੈਂ ਤੇ ਆਮ ਜੀਵ ਹਾਂ। ਮਹਾਂਪੁਰਖ ਹੱਸ ਪਏ, ਕਹਿਣ ਲੱਗੇ ਪੰਡਿਤ ਜੀ 12 ਸਾਲ ਗਵਾ ਹੀ ਆਏ ਜੇ, ਆ ਇੱਕ ਪਾਣੀ ਭਰਨ ਵਾਲੇ ਨੇ ਦਵੈਤ ਮਤ ਸਿੱਧ ਕਰ ਦਿੱਤਾ, ਦਵੈਤ ਤੇ ਇਹਨੇ ਵੀ ਸਿੱਧ ਕਰ ਦਿੱਤੀ। ਜੇ ਦਵੈਤ ਹੀ ਸਿੱਧ ਕਰਨੀ ਸੀ ਤੇ ਪਾਣੀ ਭਰਨ ਵਾਲਾ ਦਵੈਤ ਸਿੱਧ ਕਰ ਰਿਹਾ, ਇਹਨੇ ਵੀ ਸਿੱਧ ਕਰ ਦਿੱਤੀ ਕਿ ਮੈਂ ਹੋਰ ਹਾਂ ਪਰਮੇਸ਼ਰ ਹੋਰ ਹੈ।
ਚਾਹੀਦਾ ਤੇ ਇਹ ਸੀ ਕਿ ਤੁਸੀਂ ਵਿਦਿਆ ਉਹ ਪੜ੍ਹਦੇ ਜਿਹੜੀ ਅਦਵੈਤ ਸਿੱਧ ਕਰਦੇ, ਜਿਹੜੀ ਇਹ ਸਿਖਾਉਂਦੀ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਉਸ ਜੋਤੀ ਅਕਾਲ ਪੁਰਖ ਵਾਹਿਗੁਰੂ ਦੀ ਅੰਸ਼ ਹੈ, ਉਹਦੀ ਚੇਤਨ ਸੱਤਾ ਦੇ ਵਿੱਚੋਂ ਤੂੰ ਇਹ ਦੇਹ ਧਾਰਨ ਕਰਕੇ ਆਇਆ ਹੋਇਆ ਸੰਸਾਰ ਤੇ, ਇਹ ਜਿਹੜੇ ਪੰਜ ਤੱਤ ਹਨ, ਪੰਜਾਂ ਤੱਤਾਂ ਕਰਕੇ ਦੇਹੀ ਹੈ ਨਾ, ਪੰਜਾਂ ਤੱਤਾਂ ਦੀ ਦੇਹੀ ਜੋ ਪਰਮੇਸ਼ਰ ਵਾਹਿਗੁਰੂ ਦੇ ਭਾਣੇ ਅੰਦਰ ਓੜਕ ਨੂੰ ਨਾਸਵੰਤ ਹੈ, ਇਹ ਨਾਸਵੰਤ ਦੇਹੀ ਦੇ ਵਿੱਚ ਰਹਿ ਕਰਕੇ ਆਪਣੇ ਆਪ ਨੂੰ ਤੂੰ ਇੱਥੇ ਸਥਾਈ ਮੰਨਣ ਦਾ ਯਤਨ ਕਰ ਰਿਹਾ, ਤੂੰ ਸਥਾਈ ਨਹੀਂ, ਇਹ ਦੇਹੀ ਸਦੀਵੀ ਰਹਿਣ ਵਾਲੀ ਨਹੀਂ, ਹਾਂ ਪਰ ਜੋ ਪਰਮੇਸ਼ਰ ਵਾਹਿਗੁਰੂ ਦੀ ਚੇਤਨ ਸੱਤਾ ਹੈ ਜਿਹਨੂੰ ਰੂਹ ਕਹਿੰਦਾ ਹੈ। ਆਮ ਤੌਰ ਤੇ ਆਪਾਂ ਕਹਿੰਦੇ ਰੂਹ ਨਿਕਲ ਗਈ ਤੇ ਬੁੱਤ ਕੱਲਾ ਹੀ ਰਹਿ ਗਿਆ ਜੀ, ਹੁਣ ਪਿੱਛੇ ਕੱਖ ਨਹੀਂ ਬਚਿਆ। ਗੁਰਦੇਵ ਬਖਸ਼ਿਸ਼ ਕਰਦੇ ਹਨ, ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਰਹਿਮਤ ਕਰਕੇ ਸਮਝਾਉਂਦੇ ਨੇ, ਗੁਰਸਿੱਖਾ ਜਿਹਨੂੰ ਰੂਹ ਕਹਿੰਦਾ, ਜਿਹਨੂੰ ਆਤਮਾ ਕਹਿੰਦਾ, ਜਿਹੜੀ ਉਹ ਚੇਤਨ ਸੱਤਾ ਨਾ ਪਰਮੇਸ਼ਰ ਵਾਹਿਗੁਰੂ ਦੀ, ਅਸਲ ਚ ਵਿਚਾਰਯੋਗ ਵਸਤੂ ਉਹ ਹੈ। ਵਿਚਾਰਨੇ ਵਾਲੀ ਬਾਤ ਇਹ ਹੈ ਕਿ ਉਹ ਸਤਿਗੁਰੂ ਸਾਹਿਬ ਜੀ ਦੀ ਕਿਰਪਾਲਤਾ ਸਦਕਾ ਇਹ ਤੇਰੇ ਹਿਰਦੇ ਚ ਵਸ ਜਾਵੇ ਕਿ ਮੈਂ ਉਸ ਜੋਤੀ ਸਰੂਪ ਦਾ ਅੰਸ਼ ਹਾਂ। ਦਵੈਤ ਤੇ ਕੋਈ ਵੀ ਸਿੱਧ ਕਰ ਸਕਦਾ, ਨਿਸ਼ਰਦਕ ਜਿਵੇਂ ਅਜੋਕੇ ਸਮੇਂ ਵਿੱਚ ਨਿਸ਼ਰਦਕ ਬਣਾਉਣ ਦਾ ਯਤਨ ਕੀਤਾ ਜਾਂਦਾ, ਤੇ ਨਿਸ਼ਰਦਕ ਤੇ ਇੱਕ ਸ਼ਰਾਬੀ ਵੀ ਬਣਾ ਸਕਦਾ ਜੇ ਗੁਰੂ ਘਰ ਆਣ ਕਰਕੇ ਕਿਸੇ ਪ੍ਰਚਾਰ ਪਾਸੋਂ ਨਿਸ਼ਰਦਕ ਪੁਣਾ ਸਿੱਖਣਾ। ਪੜ੍ਹਾਈ ਦੇ ਚਰਚੇ ਕੀ ਨੇ, ਬਹੁਤੇ ਜਿਹੜੇ ਹੰਕਾਰ ਦੇ ਵਿੱਚ, ਮਹਾਰਾਜ ਕਹਿੰਦੇ ਭਾਈ ਕੀ ਬਣਿਆ ਹੋਇਆ, ਹਉਮੈ ਵਿੱਚ ਸਭ ਪੜ੍ਹ ਸਕੇ, ਹਉਮੈ ਹੰਕਾਰ ਕੀ ਕਹਿੰਦਾ, ਮੈਂ ਦੱਸਾਂਗਾ ਗੁਰ ਕਾ ਇਤਿਹਾਸ ਕਿਵੇਂ ਤੇ ਕਿੱਥੋਂ ਪੜ੍ਹਨਾ, ਮੈਂ ਦੱਸਾਂਗਾ, ਮੇਰੀ ਮਤ ਨਹੀਂ ਮੰਨਦੀ ਕਿ ਆ ਇਵੇਂ ਹੋਇਆ ਹੋਵੇਗਾ, ਮੇਰੀ ਬੁੱਧੀ ਕਹਿੰਦੀ ਹੈ ਕਿ ਗੁਰਦੇਵ ਜੀ ਨੇ ਪਹਾੜ ਨਹੀਂ ਰੋਕਿਆ ਹੋਵੇਗਾ, ਮੇਰੀ ਬੁੱਧੀ ਕਹਿੰਦੀ ਹੈ, ਮੇਰੀ ਬੁੱਧ ਨਹੀਂ ਮੰਨਦੀ ਕਿ ਮੱਕਾ ਫਿਰਿਆ। ਤੇ ਭਾਈ ਇਹਦੇ ਲਈ ਫਿਰ ਪੜ੍ਹਨ ਦੀ ਕੀ ਲੋੜ ਹੈ, ਇਹਦੇ ਵਾਸਤੇ ਕੁਝ ਪੜ੍ਹਨ ਦੀ ਲੋੜ ਨਹੀਂ ਸੀ। ਇਹ ਨਿਸ਼ਰਦਕ ਪੁਣਾ ਤੇ ਇੱਕ ਸ਼ਰਾਬੀ ਵੀ ਪੈਦਾ ਕਰ ਸਕਦਾ, ਇੱਕ ਸ਼ਰਾਬੀ ਨੂੰ ਕਹਿ ਦੋ ਸ਼ਰਾਬ ਛੱਡ ਦੇ, ਤੂੰ ਭਾਈ ਵਿਕਾਰਾਂ ਨੂੰ ਛੱਡ ਕਰਕੇ ਗੁਰੂ ਘਰ ਤੇ ਸ਼ਰਧਾ ਰੱਖਿਆ ਕਰ, ਤੇ ਉਹ ਅੱਗੋਂ ਆਖੇਗਾ ਤੁਹਾਨੂੰ, ਕਹਿੰਦਾ ਕਦੀ ਪੀ ਕੇ ਵੇਖੀ ਹੈ, ਕਹਿੰਦੇ ਨਹੀਂ ਅਸੀਂ ਇਹ ਗੰਦੀ ਚੀਜ਼ ਨਹੀਂ ਪੀਂਦੇ, ਕਹਿੰਦਾ ਭਾਈ ਜੇ ਪੀਂਦੇ ਨਹੀਂ ਤੁਹਾਨੂੰ ਸਵਾਦ ਦਾ ਕੀ ਪਤਾ, ਫਿਰ ਇਹਦਾ ਕੀ ਆਨੰਦ। ਨਿਸ਼ਰਦਕ ਪੁਣਾ ਤੇ ਆਮ ਦੇਸੀ ਬੰਦਾ ਵੀ ਪੈਦਾ ਕਰ ਦਿੰਦਾ, ਉਹ ਵੀ ਕਹਿ ਦਿੰਦਾ ਇਹੋ ਜੱਗ ਮਿੱਠਾ ਅਗਲਾ ਕਿਸੇ ਨਾ ਡਿੱਠਾ, ਫਿਰ ਗ੍ਰੰਥ ਪੜ੍ਹਨ ਦੀ ਜ਼ਰੂਰਤ ਨਹੀਂ। ਜਿਹੜੀ ਸ਼ਰਧਾ ਹੈ, ਜਿਹੜੀ ਭਾਵਨਾ, ਜਿਹੜੀ ਹਉਮੈ ਤੋਂ ਪਰੇ ਹੈ, ਜੋ ਗੁਰ ਕਹਿ ਸੋਈ ਭਲ ਮੰਨੋ, ਹੰਕਾਰ ਮੈਂ ਨਹੀਂ ਮੰਨਦਾ, ਤੇ ਸ਼ਰਧਾ ਕੀ ਹੈ, ਜੋ ਗੁਰਦੇਵ ਜੀ ਬਖਸ਼ਿਸ਼ ਕਰਦੇ ਨੇ ਉਹ ਹੀ ਭਲਾ ਹੈ ਮੇਰੇ ਲਈ। ਭਲੀ ਚੰਗੀ ਬਾਤ ਉਹ ਹੈ ਜੋ ਸਤਿਗੁਰੂ ਸਾਹਿਬ ਜੀ ਨੇ ਮੇਰੇ ਤੇ ਬਖਸ਼ਿਸ਼ ਰਹਿਮਤ ਕਰ ਦਿੱਤੀ ਮੇਰੇ ਲਈ, ਉਹ ਕਿਵੇਂ ਚੰਗਾ ਹੋ ਸਕਦਾ ਹੈ ਜੋ ਮੇਰੀ ਬੁੱਧ ਕਹਿੰਦੀ। ਜੇ ਮੇਰੀ ਬੁੱਧ ਹੀ ਚੰਗੀ ਹੁੰਦੀ ਤੇ ਮੈਨੂੰ ਸਤਿਗੁਰੂ ਸਾਹਿਬ ਜੀ ਦੇ ਪਾਸ ਆਣ ਕਰਕੇ ਸਤਿਗੁਰੂ ਕੀ ਬੁੱਧ ਪ੍ਰਾਪਤ ਕਰਨ ਦੀ ਕੀ ਜ਼ਰੂਰਤ ਸੀ, ਫਿਰ ਕੀ ਲੋੜ ਸੀ ਕਿ ਗੁਰਦੇਵ ਜੀ ਦੀ ਹਾਜ਼ੂਰੀ ਵਿੱਚ ਆਣ ਕਰਕੇ ਮੈਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਦੱਸੀ ਮਰਿਆਦਾ ਸੁਣਦਾ, ਫਿਰ ਤੇ ਘਰ ਬੈਠਾ ਹੀ ਚੰਗਾ ਸਨ। ਗੁਰਦੇਵ ਜੀ ਬਖਸ਼ਿਸ਼ ਕਰਨ, ਮਹਾਰਾਜ ਕਹਿੰਦੇ ਭਾਈ ਹਉਮੈ ਵਿੱਚ ਸਭ ਪੜ ਸਕੇ, ਹਉਮੈ ਵਿੱਚ ਲੱਗੇ ਹੋਏ ਦਵੈਤ ਹੀ ਪ੍ਰਗਟ ਕਰੀ ਜਾ ਰਹੇ ਨੇ, ਦਵੈਤ ਹੀ ਦੁੰਦਵਾਦ ਹੀ ਕਥਨ ਕਰੀ ਜਾ ਰਹੇ ਨੇ ਕਿ ਇਹੋ ਹੀ ਸਭ ਕੁਝ ਹੈ। ਨਹੀਂ ਭਾਈ, ਇਹ ਤੇ ਹਉਮੈ ਦੀ ਕਾਰ ਹੈ, ਇਹਦੇ ਵਿੱਚ ਸਾਰੇ ਪੜ੍ਹਦੇ ਪੜ੍ਹਦੇ ਥੱਕ ਗਏ ਨੇ ਵੱਡੇ ਵੱਡੇ, ਜਿਵੇਂ ਬ੍ਰਹਮ ਦੱਤ ਪੰਡਿਤ ਜਿਹੜਾ ਕਿਰਪਾ ਰਾਮ ਹੈ ਨਾ, ਜਿਹੜਾ ਸਤਿਗੁਰੂ ਸਾਹਿਬ ਜੀ ਦੇ ਹਜ਼ੂਰ ਪਹੁੰਚਿਆ ਕਿਰਪਾਲੂ ਜੀ ਦੇ ਪਾਸ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਸ੍ਰੀ ਅਨੰਦਪੁਰ ਸਾਹਿਬ, ਉਹਦਾ ਦਾਦਾ ਸੀ ਬ੍ਰਹਮ ਦੱਤ, ਉਹ ਮਹਾਰਾਜ ਜੀ ਨੂੰ ਜਿਸ ਸਮੇਂ ਮਿਲਿਆ ਹੈ ਉਹਨੇ ਪਾਈ ਇੱਕ ਗੱਡਾ ਪੁਸਤਕਾਂ ਦਾ ਭਰਿਆ ਹੋਇਆ ਸੀ, ਇੱਕ ਪੂਰਾ ਗੱਡਾ। ਜਿਹੜੇ ਵੀ ਪੰਡਿਤ ਨੂੰ ਹਰਾਉਂਦਾ, ਜਿਸ ਵਿਦਵਾਨ ਨੂੰ ਹਰਾਉਂਦਾ, ਉਹਦੇ ਗ੍ਰੰਥ ਖੋਹ ਕੇ ਆਪਣੇ ਪਾਸ ਰੱਖ ਲੈਂਦਾ, ਪੂਰਾ ਗੱਡਾ ਭਰ ਕੇ ਨਾਲ ਲਈ ਫਿਰਦਾ। ਕਿਰਪਾਲੂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਸ ਆਇਆ, ਗੁਰਦੇਵ ਮੇਰੇ ਨਾਲ ਚਰਚਾ ਕਰੋ, ਮੈਂ ਤੁਹਾਡੇ ਨਾਲ ਚਰਚਾ ਕਰਨੀ ਚਾਹੁੰਦਾ, ਤੁਹਾਨੂੰ ਸੰਸਾਰ ਦੇ ਲੋਕ ਗੁਰੂ ਮੰਨਦੇ ਹਨ, ਮੈਂ ਬ੍ਰਾਹਮਣਾਂ ਦੀ ਕੁਲ ਵਿੱਚ ਜੰਮਿਆ ਪੈਦਾ ਹੋਇਆ, ਦੁਨੀਆਂ ਸਾਨੂੰ ਪੂਜਦੀ ਸੀ, ਹੁਣ ਤੁਹਾਨੂੰ ਛਤਰੀਆਂ ਨੂੰ ਪੂਜਣ ਲੱਗ ਪਈ, ਮੈਂ ਤੁਹਾਡੇ ਨਾਲ ਚਰਚਾ ਕਰਨਾ ਆ। ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਜਿਹੜਾ ਆਪਾਂ ਸ਼ਬਦ ਪੜ੍ਹਦੇ ਪੜ੍ਹ ਪੜ ਗੱਡੀ ਲੱਦੀ ਹੈ ਪੜ੍ਹ ਪੜ ਭਰੀ ਹੈ ਸਾਥ, ਉਹ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਉਹ ਪਾਵਨ ਸ਼ਬਦ ਉਚਾਰਨ ਕੀਤਾ, ਬ੍ਰਹਮਦੱਤ ਦੀ ਤ੍ਰਿਸ਼ਨਾ ਮੇਟ ਦਿੱਤੀ, ਆਨੰਦ ਦੇ ਘਰ ਵਿੱਚ ਪਹੁੰਚਾ ਦਿੱਤਾ, ਬਖਸ਼ਿਸ਼ ਕੀਤੀ, ਬ੍ਰਹਮਦੱਤ ਗੁਰੂ ਕੇ ਚਰਨਾਂ ਤੇ ਟੈ ਪਿਆ। ਹੁਣ ਭਾਈ ਮਨ ਚ ਵਿਚਾਰ ਕਰਕੇ ਵੇਖੀਏ, ਸਭ ਨਾਲੋਂ ਔਖਾ ਮਨ ਮੰਨਦਾ ਜੇ, ਪਹਾੜ ਰੁੜਿਆ ਆਉਂਦਾ ਅੱਜ ਵੀ, ਕੋਈ ਵੱਡਾ ਪੱਥਰ ਰੁੜਿਆ ਆਉਂਦਾ ਹੋਵੇ ਨਾ, ਤੇ ਅਨੇਕਾਂ ਯਤਨ ਕਰਕੇ ਅਜੋਕੇ ਸਮੇਂ ਉਸ ਨੂੰ ਖਿਲਾਰਨ ਦੇ ਪ੍ਰਬੰਧ, ਉਸ ਨੂੰ ਰੇੜਨ ਦੇ ਪ੍ਰਬੰਧ ਜਿੰਦਗੀਆਂ ਨੇ ਕਰ ਲਏ ਨੇ, ਉਹਨੂੰ ਖਿਲਾਰ ਵੀ ਲੈਂਦੇ ਰੇੜੇ ਜਾਂਦੇ ਨੂੰ, ਤੇ ਉਹਨੂੰ ਰੇੜ ਵੀ ਦਿੰਦੇ ਜੇ ਅਗਾਂਹ ਕਿਤੇ ਸੁੱਟਣਾ ਹੋਵੇ, ਇਹ ਪ੍ਰਬੰਧ ਹੋ ਗਏ ਨਾ ਅਜੋਕੇ ਸਮੇਂ ਚ। ਪਰ ਜਿਹੜਾ ਮਨ ਰੜਿਆ ਜਾਂਦਾ ਹੈ ਉਹ ਨਹੀਂ ਜੇ ਖਲੋਂਦਾ, ਜੇ ਗੁਰਦੇਵ ਜੀ ਦੀ ਸ਼ਕਤੀ ਦਾ ਅੰਦਾਜ਼ਾ ਲਗਾਉਣਾ ਹੈ ਤੇ ਮਨ ਰੜਿਆ ਜਾਂਦਾ ਨਹੀਂ ਖਲੋਂਦਾ। ਮਹਾਰਾਜ ਜੀ ਨੇ ਆਖਿਆ ਜੀ ਮਨ ਫੇਰ ਦਿੱਤੇ, ਹਉਮੈ ਕੀ ਹੈ, ਮੇਰਾ ਮਨ ਇਹ ਨਹੀਂ ਮੰਨਦਾ ਕਿ ਮਹਾਰਾਜ ਜੀ ਨੇ ਮੱਕਾ ਕਮਾਇਆ, ਭਾਵੇਂ ਭਾਈ ਗੁਰਦਾਸ ਜੀ ਬਖਸ਼ਿਸ਼ ਕਰ ਰਹੇ ਨੇ ਫਿਰਿਆ ਮੱਕਾ ਕਲਾ ਦਿਖਾ ਰਹੇ, ਪ੍ਰਤੱਖ ਬਚਨ ਕੀਤੇ ਨੇ, ਕੋਈ ਲਕਾ ਕੇ ਨਹੀਂ ਭਾਈ ਸਾਹਿਬ ਜੀ ਨੇ ਬਚਨ ਕੀਤੇ ਕਿ ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾ ਰਹੀ, ਦੋਵੇਂ ਬਚਨ ਕਿ ਮਹਾਰਾਜ ਜੀ ਨੂੰ ਘਸੀਟ ਕੇ ਪਾਸੇ ਨੂੰ ਕੀਤਾ, ਦੂਸਰੇ ਪਾਸੇ ਨੂੰ ਗੁਰਦੇਵ ਜੀ ਦੇ ਚਰਨ ਕੀਤੇ ਹਨ। ਮਹਾਰਾਜ ਜੀ ਨੇ ਮਨ ਫੇਰ ਦਿੱਤੇ, ਗੁਰਸਿੱਖੋ ਮਨ ਤੇ ਇਸ ਗੱਲੋਂ ਨਹੀਂ ਫਿਰ ਰਿਹਾ ਕਿ ਮੇਰਾ ਮਨ ਮੇਰਾ ਪੜਿਆ ਹੋਇਆ ਇਹੋ ਹੀ ਪੂਰਾ ਹੈ, ਗੁਰੂ ਕੀ ਸ਼ਕਤੀ ਅਧੂਰੀ ਹੈ, ਮਨ ਤੇ ਇਹ ਗੱਲ ਮੰਨਣ ਲਈ ਤਿਆਰ ਨਹੀਂ। ਇਹ ਮਨ ਇਹ ਕਿਵੇਂ ਮੰਨ ਗਿਆ ਕਿ ਗੁਰਦੇਵ ਜੀ ਨੇ ਮਨ ਫੇਰ ਦਿੱਤੇ ਹੋਣਗੇ? ਮਨ ਫਿਰਨਾ ਬੜਾ ਜ਼ਿਆਦਾ ਔਖਾ, ਜੇ ਮਹਾਰਾਜ ਜੀ ਨੇ ਸਾਰਿਆਂ ਦੇ ਮਨ ਫੇਰ ਦਿੱਤੇ, ਗੁਰਸਿੱਖੀ ਧਾਰਨ ਕਰਵਾ ਦਿੱਤੀ, ਤੇ ਫਿਰ ਅੱਜ ਭਾਈ ਕਿਉਂ ਮੱਕੇ ਦੀ ਪੂਜਾ ਹੋ ਰਹੀ? ਨਹੀਂ, ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਮੱਕਾ ਫੇਰਿਆ, ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਬ੍ਰਹਮਦੱਤ ਵਰਗੇ ਵੱਡੇ ਪੰਡਿਤ ਵਿਦਵਾਨ ਉਹ ਵੀ ਝੋਕੇ ਗੁਰੂ ਕੇ ਚਰਨਾਂ ਨਾਲ ਲੱਗੇ, ਐਵੇਂ ਨੀ ਕਿਰਪਾ ਰਾਮ ਸਾਰਿਆਂ ਨੂੰ ਲੈ ਕੇ ਗੁਰੂ ਕੇ ਹਜ਼ੂਰ ਪਹੁੰਚਿਆ, ਜਿਨ੍ਹਾਂ ਦੇ ਸਾਡੇ ਵਡੇਰੇ ਸਿੱਖ ਹੋਏ ਹਨ, ਆਓ ਉਹਨਾਂ ਦੀ ਹਜ਼ੂਰੀ ਚ ਜਾਈਏ, ਉੱਥੋਂ ਬਖਸ਼ਿਸ਼ ਹੋ ਸਕਦੀ ਹੈ। ਜਦੋਂ ਕੋਈ ਹੋਰ ਘਰ ਨਾ ਲੱਭੇਗਾ, ਉਦੋਂ ਗੁਰੂ ਕਾ ਘਰ ਹੀ ਇਹੋ ਹੈ, ਇਹੋ ਜਿਹਾ ਹੈ ਜਿਹੜਾ ਸਾਰਿਆਂ ਤੇ ਬਖਸ਼ਿਸ਼ ਕਰਦਾ। ਐਵੇਂ ਨੀ ਫਿਰ ਬਚਨ ਹੋਏ ਤੇਗ ਬਹਾਦਰ ਹਿੰਦ ਕੀ ਚਾਦਰ। ਪਰ ਭਾਈ ਹਉਮੈ ਦੇ ਵਿੱਚ ਜਿਹੜੇ ਪੜ ਰਹੇ ਹਨ, ਹਉਮੈ ਹੰਕਾਰ ਹੀ ਜਿਨ੍ਹਾਂ ਨੂੰ ਵਿਦਿਆ ਦਾ ਹੋਇਆ ਹੈ, ਗੁਰਦੇਵ ਕਹਿੰਦੇ ਸਾਰੇ ਪੜ ਪੜ ਕੇ ਥੱਕ ਗਏ ਹਨ ਜੀ।
ਦੂਜੇ ਭਾਏ ਖੁਆਰ,
ਦਵੈਤ ਭਾਵ ਵਿੱਚ ਲੱਗੇ ਹੋਏ ਓੜਕ ਖੁਆਰ ਹੀ ਹੁੰਦੇ ਨੇ ਨਾ, ਆਏ ਤੇ ਸੀ ਵਿਦਿਆ ਪੜਨ ਵਾਸਤੇ, ਪਰ ਝਗੜੇ ਗਲ ਵਿੱਚ ਪਾ ਕੇ ਚਲੇ ਗਏ ਜੀ।
ਸੋ ਪੜਿਆ ਸੋ ਪੰਡਿਤ ਬੀਨਾ,
ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਭਾਈ ਪੰਡਿਤ ਉਹ ਹੈ, ਪੰਡਾ ਬੁੱਧੀ ਉਸਦੀ ਤੱਤ ਵਿਚਾਰ ਨੂੰ ਸਮਝਣ ਵਾਸਤੇ ਕਾਬਲ ਹੈ, ਉਹੋ ਹੀ ਬੀਨਾ ਸਿਆਣਾ ਹੈ ਜੀ।
ਗੁਰ ਸ਼ਬਦ ਕਰੇ ਵਿਚਾਰ,
ਮਹਾਰਾਜ ਕੌਣ ਹੈ ਤੁਹਾਡੇ ਮੁਤਾਬਕ ਪੰਡਿਤ, ਕੌਣ ਹੈ ਤੁਹਾਡੇ ਮੁਤਾਬਕ ਪੜਿਆ ਹੋਇਆ? ਕਿਰਪਾਲੂ ਜੀ ਕਹਿੰਦੇ ਜੋ ਗੁਰ ਸ਼ਬਦ ਕਰੇ ਵਿਚਾਰ, ਜਿਹੜਾ ਸ਼ਬਦ ਦੀ ਵਿਚਾਰ ਵਿੱਚ ਆਪਣਾ ਚਿੱਤ ਲਾਉਂਦਾ ਹੈ, ਜਿਹਦੇ ਹਿਰਦੇ ਵਿੱਚ ਸ਼ਬਦ ਦੀ ਵਿਚਾਰ ਦੀ ਭਾਵਨਾ ਹੈ, ਜਿਹੜਾ ਗੁਰਬਾਣੀ ਸ਼ਬਦ ਨੂੰ ਹੀ ਆਪਣੇ ਜੀਵਨ ਦਾ ਆਧਾਰ ਬਣਾਇਆ ਹੋਇਆ, ਜਿਹੜਾ ਸ਼ਰਧਾ ਦੇ ਸਹਿਤ ਹੋ ਕਰਕੇ ਜਿਵੇਂ ਪੜ੍ਹਿਆ ਲਿਖਿਆ ਦੀ ਬੁੱਧੀ ਵਿੱਚ ਆ ਗਿਆ ਕਿ ਜਿਹੜੇ ਗੁਰਬਾਣੀ ਦੀਆਂ ਪਿਛਲੀਆਂ ਸਿਹਾਰੀਆਂ ਨੇ, ਜਿਹੜੇ ਔਂਕੜ ਨੇ ਪਿਛਲੇ ਸ਼ਬਦਾਂ ਨੂੰ ਲੱਗੇ ਹੋਏ, ਪੜ੍ਹੇ ਲਿਖੇ ਵਿਚਾਰ ਕਰਨ ਲੱਗੇ, ਇਹ ਬੋਲਣ ਦੀ ਜ਼ਰੂਰਤ ਕੋਈ ਨਹੀਂ, ਇਹਦੀ ਕੀ ਲੋੜ ਹੈ, ਇਹ ਨਾ ਵੀ ਪੜ੍ਹੀਏ ਤਾਂ ਅਰਥ ਸਿੱਧ ਹੋ ਜਾਵੇਗਾ। ਤੇ ਜਦੋਂ ਇਹ ਸਾਰੀ ਵਿਦਵਾਨਾਂ ਦੀ ਸਭਾ ਚੱਲ ਰਹੀ ਸੀ, ਇੱਕ ਗੁਰਮੁਖ ਪਿਆਰੇ ਰਾਗੀ ਸਿੰਘ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਪਾਸ ਰਹਿ ਕਰਕੇ, ਜਿਨ੍ਹਾਂ ਨੇ ਗੁਰਮਤਿ ਸੰਗੀਤ ਦੀ ਵਿਦਿਆ ਹਾਸਲ ਕੀਤੀ ਸੀ, ਉਹ ਗੁਰਮੁਖ ਹੱਥ ਜੋੜ ਕੇ ਖਲੋ ਗਏ, ਕਹਿਣ ਲੱਗੇ ਵਿਦਵਾਨੋ ਤੁਸੀਂ ਪੜ੍ਹੇ ਲਿਖੇ ਹੋ, ਦਾਸ ਇੱਕ ਬੇਨਤੀ ਕਰਨਾ ਚਾਹੁੰਦਾ, ਮੇਰੀ ਬੇਨਤੀ ਵੀ ਪ੍ਰਵਾਨ ਕਰੋਗੇ? ਕਹਿਣ ਲੱਗੇ ਹਾਂ ਦੱਸੋ ਜੀ। ਕਹਿੰਦੇ ਗੁਰਮੁਖੋ, ਆਪ ਜੀ ਵਿਚਾਰ ਕਰ ਰਹੇ ਜੇ ਗੁਰੂ ਕੀ ਬਾਣੀ ਦੇ ਸ਼ਬਦਾਂ ਦੀ, ਤੇ ਮੈਨੂੰ ਇਹ ਦੱਸਿਓ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਸਿੱਖਾਂ ਦੀ ਵਿਚਾਰ ਵੇਖੋ ਕੈਸੀ ਉਜਲੀ ਹੈ ਗੁਰਸਿੱਖੋ। ਕਹਿਣ ਲੱਗੇ ਮੈਨੂੰ ਇਹ ਦੱਸੋ, ਭਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੱਲੇ ਸਜਾਖਿਆਂ ਦੇ ਨੇ, ਕੱਲੇ ਬਹੁਤੀ ਬੁੱਧੀ ਵਾਲਿਆਂ ਦੇ ਹਨ? ਸਾਰੇ ਵਿਦਵਾਨ ਇੱਕ ਮਤ ਹੋ ਗਏ, ਕਹਿਣ ਲੱਗੇ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰਿਆਂ ਦੇ ਗੁਰੂ ਹਨ। ਤੇ ਕਹਿਣ ਲੱਗੇ ਸਿੰਘੋ, ਫਿਰ ਮੇਰੀ ਤੁਹਾਡੇ ਚਰਨਾਂ ਚ ਬੇਨਤੀ ਹੈ जे सतगुरु साहब जी सारिया दे ने ते मेरे कानी मेरे नेत्र ने। मैं कन्ना द्वारा जदों आप जी दी रसना तो सुनदा हां, मैनू गुरदेव जी दे पावन शब्दां दे दर्शन, सतगुरु साहब जी दे दर्शन कन्ना द्वारा ही हुंदे। जदों तुसी औंकड़ सिहारी ला करके संपूर्ण शब्दां दा उचारण करदे हो, मैनू सतगुरु साहब जी दे दर्शन दीदार उदों ही हुंदे। इस करके दुहाई रब दी, जे वास्ता जे किते इह करम ना करिया जे, फिर मेरे वर्गे जिहड़े अखां तों हीणे ने उहनां नू गुरदेव जी दे दर्शन होणे ही बंद हो। महाराज कहिंदे पाई विचार जिहड़े गुरु के शब्द ते विचार करदे ने, उह पढ़े होए ने, उह पंडित विद्वान हन, उहनां नू ही पाई पंडित कहा जा सकदा, उह पढ़े लिखे मन्ने जा सकदे ने जिन्हां ने गुरु के शब्द दी विचार सरदा सहित कीती, जिन्हां ने होमे हंकार विच के असी व्याकरण पढ़ के आए हां, व्याकरण एवें कहिंदा है, जिहड़े इसे गल दी चिंता च पै गए उह पाई मूर्ख ही मन्ने गए गुरु की बाणी द्वारा।
अंदर खोजै तत लहै,
महाराज उहनां ते बख्शिश की होवेगी, कहिंदे उह पाई अपने अंदर नूं खोज करके तत ज्ञान दी प्राप्ति कर लैणगे। उहनां दा सुभाग की है, जिवें हंस दुध ते पानी कट्ठा रलिया होवे, उहदे विच चुंज पा करके विच पाई जिहड़ा दुध है उहनूं ही छकदा, पानी उवें ही छड्ड दिंदा। इसे तरीके दे नाल उन्हां गुरमुख प्यारिया ने जिन्हां गुरु के शब्दी विचार कीती है, उन्हां अंदर नू खोज लैणा कीता है, ओ सरवण मनन ते निध्यासन दे विच अपने जीवन नू बतीत करन वाले हो गए हन। उन्हां ने पाई गुरु के शब्द नू कन्नां नाल सुनिया है, फिर हिरदे द्वारा मनन कीता है, फिर उस मन्ने हुए नू अपने जीवन ते ढालिया है। उन्हां दी इह अवस्था बन गई है, ओह पाई अंदर खोजा तत लहे, उन्होंने जेड़ा पाई मन दे विच पहला ते गुरु का शब्द गुरु की बाणी नू पढ़ना कीता, जदों पता लगा कि कहो कबीर हाथ पै नेड़े सहजे होए सो, ओ परमेश्वर वाहेगुरु हथां पैरां तो नेड़े है, सहजे शांति द्वारा सहजे सुते ही प्राप्त हो जाएगा। उन्होंने फिर परमेश्वर वाहेगुरु दे नाम अभ्यास विच अपने जीवन नू ढाल लैणा कीता, जपद्या जपद्या ओड़ सतगुरु साहब जी दा ही मुड़ के स्वरूप हो गए ने। उन्हां दा जीवन की बन गया है, जलते उबज तरंग ज्यो जल ही बिखै समाए, जिवें पानी चो तरंगा उठ करके पानी च ही समा जांदियां हन। जिन्हां पाई अंदर नूं खोजना कीता है, उन्हां ने ओड़क परमेश्वर वाहिगुरु की प्राप्ति कर ली, उहदे विच ही अभेद हो गए ने। पर पहला सुभाग की बनाया, अंदर किवें खोजिया है, फरीदा जे तू अकल लतीफ काले लिख ना लेख, अपने गृहवान मैं सिर नीवा कर दे। रोज अपने आप नूं समझाउणा उह गुरमुखां दा भाई सुभाअ बन गया है जे।
पाए मोख द्वार,
ओड़क मोख मुक्ति दा जिहड़ा द्वारा है ना, उह उहनां ने प्राप्त कर लिया है, मुक्ति नूं प्राप्त हो गए हन, केवल मोख दी प्राप्ति हुई है जी।
गुण निदान हर पाया,
उन्होंने गुणा दा निदान खजाना जो हरि परमेश्वर वाहिगुरु उन्हूं पा लेना कीता है जी।
सहज करे विचार,
सहज परमेश्वर वाहिगुरु दे नाम गुणा दी विचार करदे हन।
धन व्यापारी नानका,
महाराज कहिंदे भाई ओ धन हन ओ परमेश्वर वाहिगुरु दे प्यारे गुरसिख, धन है उन्हां दा कीता होया वणज व्यापार जी।
जिस गुरमुख नाम आधार,
महाराज जी जिहड़े आप जी दे प्यारे गुरसिख हन इह वी व्यापारी हन। सानू ते इह पता लगा सी जिहड़े संसार दे विच जिहड़े फेरियां लाउंदे फिरदे ने लोक, इहो ही व्यापारी। जिहड़े आप जी दे सिख हन इह वी व्यापारी हन, उह किहड़े व्यापारी हन? महाराज कहिंदे भाई जिस गुरमुख नाम आधार, व्यापार उन्हां ने भी कीता है। उन्हां ने भाई संसारी जिहड़े जीव हां आपां दमड़े दे के ते संसारी वस्तुआं जिहड़ा संसार दा सुख देण वालियां ने उह प्राप्त करदे हां, ते कहिंदे असीं आ व्यापार करके लिआंदा सानूं आ फायदा होया है। इवें ही गुरसिखां ने भाई सवास दे करके जिहड़ी साहां रूपी पूंजी मिली सी ना परमेश्वर वाहिगुरु दे पासों, ਉਹ ਪੂੰਜੀ ਨੂੰ ਖਰਚ ਕੀਤਾ, ਸਾਹਾਂ ਨੂੰ ਖਰਚ ਕਰਕੇ ਉਹਨਾਂ ਬਦਲੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਵਿਹਾਜ ਲਿਆ, ਖਰੀਦ ਲਿਆ। ਉਹਨਾਂ ਇਹ ਸਾਹਾਂ ਰੂਪੀ ਪੂੰਜੀ ਨੂੰ ਵਰਤਿਆ ਹੈ, ਬਦਲੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਹੀ ਆਪਣੇ ਪ੍ਰਾਣਾਂ ਦਾ ਆਧਾਰ ਆਸਰਾ ਬਣਾ ਲਿਆ ਜੀ।
ਮਹੱਲਾ ਤੀਜਾ। ਵਿਣ ਮਨ ਮਾਰੇ ਕੋਈ ਨਾ ਸਿੱਜਈ।
ਬਖਸ਼ਿਸ਼ ਕਰਦੇ ਨੇ, ਕਹਿੰਦੇ ਭਾਈ ਮਨ ਮਾਰੇ ਤੋਂ ਬਿਨਾਂ ਕੋਈ ਵੀ ਸਿੱਜਈ ਜਿੱਤ ਨਹੀਂ ਸਕਦਾ। ਜਿਤਨੇ ਮਰਜ਼ੀ ਕੋਈ ਯਤਨ ਕਰ ਲਏ, ਜੇ ਮਨ ਨਹੀਂ ਮਰਿਆ ਹੋਇਆ, ਜੇ ਮਨ ਨਹੀਂ ਵਸ ਵਿੱਚ ਆਇਆ ਹੋਇਆ, ਤੇ ਜਿਤਨੇ ਮਰਜ਼ੀ ਯਤਨ ਕਰ ਲਵੇ, ਕੋਈ ਇਸ ਸੰਸਾਰ ਤੋਂ ਜਿੱਤ ਨਹੀਂ ਸਕਦਾ ਜੇ।
ਵੇਖੋ ਕੋ ਲਿਵ ਲਾਏ।
ਕਹਿੰਦੇ ਵੇਖ ਲੈਣਾ ਕਰੋ ਜੀ, ਜਿਤਨੇ ਮਰਜ਼ੀ ਲਿਵ ਲਾ ਲਾ ਕਰਕੇ ਵੇਖੋ।
ਭੇਖ ਧਾਰੀ ਤੀਰਥੀ ਭਵ ਥੱਕੇ।
ਮਹਾਰਾਜ ਜੀ ਆਪ ਬਖਸ਼ਿਸ਼ ਕਰਕੇ ਸਮਝਾਓ, ਇਹ ਮਨ ਤੀਰਥਾਂ ਤੇ ਜਾ ਕੇ ਸ਼ਾਇਦ ਨਿਰਮਲ ਹੋ ਜਾਂਦਾ ਹੋਵੇ, ਜੇ ਤੀਰਥਾਂ ਤੇ ਜਾਈਏ ਸ਼ਾਇਦ ਇਹ ਜਿਹੜਾ ਮਨ ਹੈ ਇਹ ਵਸ ਵਿੱਚ ਆ ਜਾਵੇ। ਗੁਰਦੇਵ ਕਹਿੰਦੇ ਭਾਈ ਭੇਖ ਧਾਰੀ ਤੀਰਥੀ ਭਵ ਥੱਕੇ। ਵੱਖੋ ਵੱਖਰੇ ਭੇਖ ਧਾਰੀ ਤੀਰਥਾਂ ਤੇ ਜਾ ਕਰਕੇ, ਜਿਵੇਂ ਕਾਪੜੀਏ ਕੇਦਾਰਨਾਥ ਦੀ ਜਾਂਦੇ ਨੇ ਯਾਤਰਾ ਕਰਨੇ ਤੇ, ਅਨੇਕਾਂ ਹੀ ਲੋਕ ਭਾਈ ਤੀਰਥਾਂ ਤੇ ਜਾ ਜਾ ਕਰਕੇ ਭਾਵ ਭਾਵ ਕਰਕੇ ਥੱਕ ਗਏ ਹਨ। ਇਹ ਮਨ ਜਿਹੜਾ ਇਹ ਵਸ ਵਿੱਚ ਨਹੀਂ ਆਇਆ, ਉਹਦਾ ਕਾਰਨ ਹੈ ਭਾਈ ਤੀਰਥ ਤੇ ਨਹਾਉਣ ਜਾਣ ਦੇ ਨਾਲ। ਆਪਾਂ ਗੁਰੂ ਕੀ ਬਾਣੀ ਪੜ੍ਹਦੇ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਸਤਿਗੁਰੂ ਸਾਹਿਬ ਜੀ ਦਾ ਪਾਵਨ ਨਾਮ ਜੇ ਤੀਰਥਾਂ ਤੇ ਜਾ ਕਰਕੇ ਪ੍ਰਾਪਤ ਨਹੀਂ ਕੀਤਾ, ਤੇ ਫਿਰ ਤੀਰਥ ਨਾਵਣ ਦਾ ਫਾਇਦਾ ਵੀ ਕੋਈ ਨਹੀਂ। ਆਪ ਜੀ ਮਨ ਚ ਵਿਚਾਰ ਕਰਕੇ ਵੇਖੋ, ਜੇ ਆਪ ਜੀ ਗੁੱਸਾ ਨਾ ਕਰੋ, ਪੰਥ ਮਾਰੇ ਨਾ, ਤੇ ਮੈਂ ਬੇਨਤੀ ਕਰਾਂ ਬਹੁਤਾਤ ਸੰਗਤਾਂ, ਪਿਛਲੇ ਦਿਹਾੜਿਆਂ ਚ ਸ਼ਹੀਦੀ ਦਿਹਾੜੇ ਸਾਹਿਬਜ਼ਾਦਿਆਂ ਦੇ ਮਨਾਏ, ਜੇ ਤੇ ਭਾਈ ਹਿਰਦੇ ਚ ਇਹ ਸ਼ਰਧਾ ਹੈ ਕਿ ਸਾਹਿਬਜ਼ਾਦਿਆਂ ਦੇ ਪਾਸ ਜਾ ਕਰਕੇ, ਸਾਹਿਬ ਬਾਬਾ ਅਜੀਤ ਸਿੰਘ ਜੀ, ਸਾਹਿਬ ਬਾਬਾ ਜੁਝਾਰ ਸਿੰਘ ਜੀ ਦੇ ਪਾਸ ਜਾਣਾ ਹੈ ਤੇ ਬਖਸ਼ਿਸ਼ ਲੈ ਕੇ ਆਉਣੀ ਹੈ, ਜੋ ਮਰਜ਼ੀ ਵੀ ਹੋ ਜਾਵੇ ਇਹ ਮਨ ਜ਼ਰੂਰ ਜਿੱਤਾਂਗੇ। ਜੇ ਚਮਕੌਰ ਦੀ ਜੰਗ ਵਿੱਚ ਉਹ ਜਿੱਤ ਸਕਦੇ ਨੇ ਤੇ ਅਸੀਂ ਕਿਉਂ ਨਹੀਂ ਜਿੱਤ ਸਕਦੇ? ਅੱਜ ਤੋਂ ਬਾਅਦ ਪਤਿਤ ਪੁਣੇ ਦੀ ਜੂਠ ਗਲ ਚੋਂ ਲਾਹ ਕਰਕੇ ਸਦੀਵ ਕਾਲ ਖਾਲਸਾ ਪੰਥ ਦੀ ਹਾਜ਼ੂਰੀ ਵਿੱਚ ਆਪਣਾ ਜੀਵਨ ਬਤੀਤ ਕਰਾਂਗੇ, ਫਿਰ ਤੇ ਸਭਾ ਤੇ ਜਾਇਆ, ਫਿਰ ਤੇ ਸ਼ਹੀਦੀ ਦਿਹਾੜੇ ਬਣਾਏ ਸਫਲੇ। ਪਰ ਜੇ ਟਰੈਕਟਰਾਂ ਤੇ ਗੰਦੇ ਰਿਕਾਰਡ ਲਾ ਕੇ ਤੁਰੇ ਗਏ ਤੇ ਉੱਥੋਂ ਗੰਦੇ ਰਿਕਾਰਡ ਵਜਾਉਂਦੇ ਹੀ ਵਾਪਸ ਆ ਗਏ ਤੇ ਫਿਰ ਅਸੀਂ ਮੇਲਾ ਹੀ ਵੇਖਣ ਗਏ ਹਾਂ, ਤੀਰਥ ਤੇ ਜਾਣ ਦਾ ਮਹਾਤਮ ਕੋਈ ਨਹੀਂ। ਹੋਲਾ ਮਹੱਲਾ ਆਉਣਾ ਹੈ ਪੰਥ ਦਾ, ਮਹੱਲੇ ਤੇ ਜਾਣਾ ਹੈ। ਜੇ ਉੱਥੇ ਭਾਈ ਆਪ ਅੱਖਾਂ ਨੇ ਵੇਖਿਆ ਉੱਥੇ ਜਾ ਕੇ ਤੰਬਾਕੂ ਮਲੀ ਜਾਣਾ, ਜੇ ਉੱਥੇ ਜਾ ਕੇ ਗੰਦਗੀ ਪੀ ਕੇ ਤੇ ਵਾਪਸ ਘਰਾਂ ਨੂੰ ਮੁੜ ਆਉਣਾ, ਤੇ ਫਿਰ ਮਹੱਲੇ ਤੇ ਜਾਣ ਦਾ ਫਾਇਦਾ ਵੀ ਕੋਈ। ਜੇ ਹਿਰਦੇ ਚ ਭਾਵਨਾ ਇਹ ਹੈ ਕਿ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਰਹਿਮਤ ਕਰਕੇ ਸਾਨੂੰ ਨਿਆਰੇ ਬਣਾਇਆ, ਸਾਰੇ ਸੰਸਾਰ ਤੋਂ ਵੱਖਰੇ ਗੁਰਦੇਵ ਜੀ ਨੇ ਬਖਸ਼ਿਸ਼ ਰਹਿਮਤ ਕੀਤੀ ਹੈ, ਦੁਨੀਆਂ ਸਿਰ ਚ ਸਵਾਹ ਪਾਉਂਦੀ ਫਿਰਦੀ ਸੀ, ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਮਹੱਲਾ ਸਾਜ ਕਰਕੇ ਸ਼ਸਤਰ ਵਿਦਿਆ ਦੀ ਬਖਸ਼ਿਸ਼ ਸਾਡੇ ਤੇ ਕੀਤੀ। ਜੇ ਤੇ ਸ਼ਸਤਰ ਵਿਦਿਆ ਦੇ ਜੌਹਰ ਵੇਖਣ ਵਾਸਤੇ ਜਾਣਾ, ਜੇ ਉੱਥੋਂ ਸ਼ਸਤਰਧਾਰੀ ਹੋਣ ਦਾ ਪ੍ਰਣ ਕਰਕੇ ਆਉਣਾ, ਫਿਰ ਤੇ ਮਹੱਲਾ ਬਣਾਇਆ ਸਫਲਾ। ਤੇ ਜੇ ਭਾਈ ਐਵੇਂ ਮੇਲਾ ਗੇਲਾ ਹੀ ਜਾਣ ਕੇ ਉੱਥੋਂ ਮੁੜ ਆਏ, ਮੇਲਾ ਹੀ ਵੇਖ ਕਰਕੇ, ਸੋ ਉੱਥੋਂ ਇੱਕ ਦੂਜੇ ਤੇ ਰੰਗ ਪਾ ਕਰਕੇ ਮੁੜ ਆਏ, ਤੇ ਫਿਰ ਮਹੱਲੇ ਤੇ ਜਾਣ ਦਾ ਮਹਾਤਮ ਵੀ ਕੋਈ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਭੇਖ ਧਾਰੀ ਤੀਰਥੀ ਭਵ ਥੱਕੇ। ਭੇਖ ਵੀ ਬਣਾ ਲਏ, ਤੀਰਥਾਂ ਤੇ ਚਲੇ ਵੀ ਗਏ, ਪਰ ਜੇ ਤੀਰਥ ਤੇ ਜਾ ਕਰਕੇ ਤੀਰਥ ਦੇ ਸਿਧਾਂਤ ਨੂੰ ਅਪਣਾਇਆ ਨਹੀਂ, ਜੇ ਤੀਰਥ ਤੇ ਜਾ ਕਰਕੇ ਤੀਰਥ ਬਖਸ਼ਿਸ਼ ਕੀ ਕਰ ਰਿਹਾ? ਤੀਰਥ ਤੇ ਇਸ਼ਨਾਨ ਕਰਨ ਗਏ, ਭਾਵੇ ਕਿ ਮੈਂ ਜਿੰਨੇ ਪਾਪ ਕੀਤੇ ਨੇ ਸਾਰੇ ਨਾਸ ਹੋ ਜਾਣ, ਲੱਥ ਜਾਣ ਅੱਜ, ਤੇ ਪਰ ਤੀਰਥ ਤੇ ਜਾਣ ਤੋਂ ਪਹਿਲਾਂ ਹੀ ਮਨ ਚ ਚੋਰੀ ਵਾੜ ਲਈ, ਜਿਹਨੂੰ ਆਪਾਂ ਗੁਰਬਾਣੀ ਪੜ੍ਹਦੇ ਹਾਂ, ਨਾਵਣ ਚੱਲੇ ਤੀਰਥੀ ਮਨ ਖੋਟੇ, ਤਨ ਚੋਰ ਇੱਕ ਪਾਲਥੀ ਨਾਤਿਆਂ ਦੋਏ ਪਾ ਚੜੀ ਅਸਹੋਰ। ਤੀਰਥਾਂ ਤੇ ਨਾਉਣ ਚੱਲੇ ਮਨ ਚ ਚੋਰੀ ਲੈ ਕਰਕੇ। ਮਹਾਰਾਜ ਕਹਿੰਦੇ ਉਹ ਭਾਈ ਜਿਹੜੇ ਪਿਛਲੇ ਪਾਪ ਹਨ ਉਹ ਤੇ ਲੱਥੇ ਨਹੀਂ, ਹੋਰ ਚੜਾ ਕੇ ਆ ਗਏ ਹੋਰ, ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਨੇ, ਬੱਜਰ ਪਾਪ ਨਾ ਉਤਰਿਆ ਜੋ ਕੀਤੇ ਗੰਗੇ। ਕਹਿੰਦੇ ਭਾਈ ਬੱਜਰ ਪਾਪ ਕਦੀ ਵਾਸਤੇ ਲੱਥ ਨਹੀਂ ਸਕਦੇ ਜਿਹੜੇ ਗੰਗਾ ਤੇ ਜਾ ਕੇ ਕੀਤੇ ਨੇ। ਇਹ ਤੇ ਮੰਨ ਲਿਆ ਵੀ ਗੰਗਾ ਤੇ ਇਸ਼ਨਾਨ ਕਰਨੇ ਤੇ ਪਾਪ ਨਾਸ ਹੋ ਜਾਣਗੇ, ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਟੁੱਬਾ ਲਾਉਂਦਿਆਂ ਪਾਪ ਕੀਤੇ ਇਹ ਕਿੱਥੇ ਜਾ ਕੇ ਲਾਵੇਗਾ? मन ते पापी लैके वड़िया ना, जेड़ा मन पापी रख करके वकारा दी जेड़ी है पकड़ बनी हुई, जे गंगा ते जाके भी तेरी ना लथी, जेड़े उथे को कर्म करके आया वो किथे जाके लावे। एवे ही गुरु घर दियां यात्रा करनियां, हेमकुंड साहब जाना, जे ते भाई भावना नाल बाणी पढ़दे वापस आ रहे, फिर ते बख्शिश हो जाएगी। ते जे उथे जाके निंदिया चुगली भैड़े गंदे गीत सुनने, ते फिर इसे तरीके नाल पहाड़ा ते घुमावांगे, पिकनिक मनाउण चले जाना, ते फिर भाई बख्शिश नहीं होण लगी। फिर ते भाई साहब जी कहिंदे कहिंदे जिहड़े उथे पाप करके आया, जिहड़े उथे को कर्म करके आया, वह किथे जाके लावेगा, वह नहीं लथ सकदे, वह ते फिर किसे थां ते भी नहीं ना। जिहड़े संगत जिहड़े बाहर को संगत विच बह के कम कीते सन, वह भाई गुरु की हाजूरी चाण करके बख्शिश हो सकती है, पाप लथ सकदे ने। जे गुरु की हाजूरी च ही गंद पा करके इथे भैड़े कर्म करके चले गए, किथे जाके मन साफ होगा? नहीं हो सकता। इस करके बख्शिश कर रहे ने, कई तीर्थां ते पापव करके थक गए हन जी,
ना एहो मन मारिया जाए,
ए मन मारिया नहीं गया जी, मन वस विच नहीं आया,
गुरमुख एहो मन जीवत मरे।
ते गुरमुखां दा की सुभाव है? महाराज कहिंदे भाई जिहड़े गुरमुख हन ना, ओ जीवत भाव तो मर गए, इस जामे विच रहिंदे होए भी, जीवन च रहिंदे होए भी जीवत भाव तो मर जाना, अपना होमे हंकार ही छड़ देना, संगत विच विचरदिया होया ये चित चाहना ही ना कि मेरी भी कोई प्रभुता है। जिवें बाबा साधु सिंह जी गुरमुख प्यारे कार सेवा वाले महापुरखां दे पास एक गुरमुख प्यारा गया, कहन लगा महाराज जिहड़ा गुरबाणी च गुरमुख दस्या, जिन्हू गुरबाणी गुरमुख कहिंदी है, कोई गुरमुख एहो जिहा है? एहो जे किसे गुरमुख दे आप जी दर्शन करवा सकदे हो? धन परमेश्वर दे प्यारे बाबा साधु सिंह जी, जे ते भाई मेरे वर्गा सुभा हुंदा फिर सिद्धा ही कह दिंदे भी अहीं गुरमुख नहीं, साडे दर्शन कर ला। कहन लगे छड्ड इन्हां बातां नूं, आ साडी इक चिट्ठी है, भाई झंडा सिंह सचखंड श्री हरिमंदर साहब जी दीआं परिक्रमा दी सेवा च रहिंदा है। बाबा झंडा सिंह जी इत्थे सेवा कराउंदे ने, उस समय सचखंड श्री हरिमंदर साहब जी दीआं परिक्रमा दी, रोज झाड़ू पोचा करना, सुचेत रहना, किसे भी तरीके दे नाल परिक्रमा च कोई गंदगी ना खिलार जावे। आ साडी चिट्ठी उन्हां नूं जाके दे दवे ते उन्हां दे नाल वापस आ जावे। आए इत्थे बाबा झंडा सिंह जी नूं उह चिट्ठी दे दित्ती, चिट्ठी ते लिखिया है कि संगतां लैके साडे पास खडूर साहिब पहुंचो। बाबा झंडा सिंह जी ने जिन्हें अमृतसर दे नाल प्रेमी सेवा करदे ने, हुण सेवा वालियां दे नाल सेवा वाले जुड़दे जांदे ने, कई बार ते सानू हंगता हो जांदी ना कि जे मैं सेवा ते ना आवां ते खबरे गुरु घर दी सेवा होवे चाहे ना होवे, पर सतगुरु साहिब जी ने अपने कार्ज सवारन वास्ते आप ही पंथ लाया हुंदा, आप ही सेवादार भेजी जांदे। और जिनी सेवा दी संगत नाल प्रेमी जुड़े सन सारियां नूं नाल लैके, बाबियां दा हुक्म आया, महापुरखां ने बचन कीता है, खडूर साहिब आवो, सारी संगत नाल तुर पए, जाके महापुरखां दे पास हाजिर होए, बाबा जी संगत लैके आ गए। ते बाबा साधु सिंह हुणी बचन करन लगे, कहिंदे एवें मूंह चुक के आ जाना, किन्ने सद्या तैनूं इत्थे? जदों जी कीता कदी किसे पासे तुर पे, कदी किसे पासे तुर पे, कादे लई आया इत्थे? जिहड़े पैरी आया वापस मुड़ जा, जिहड़े नाल लियांदे छका प्रशादा पानी लंगरों ते चलदा हो, जिहड़ी सेवा ते लाया उत्थे रहना। महापुरखां ने कहिंदे पिछले पैरी मुड़ पए, सिर्फ इन्हां रसना तो बचन किया, महापुरखो गलती हो गई, माफ कर दे। प्रशादा पानी छकिया, जे समय संगत विदा हो गई, ਉਹ ਜਿਹੜੇ ਗੁਰਮੁਖ ਨੇ ਪੁੱਛਿਆ ਸੀ ਨਾ ਜੇ ਸਿੱਖ ਨੇ, ਮਹਾਰਾਜ ਕੋਈ ਗੁਰਮੁਖ ਹੈ ਨੇ ਇਹੋ ਜੇ? ਬਾਬਾ ਸਾਧੂ ਸਿੰਘ ਕਹਿੰਦੇ, ਬਾਬਾ ਝੰਡਾ ਸਿੰਘ ਜੀ ਵੱਲ ਇਸ਼ਾਰਾ ਕਰਕੇ ਕਹਿੰਦੇ, ਉਹ ਜਿਹੜਾ ਤੁਰਿਆ ਜਾਂਦਾ ਇਹ ਗੁਰਮੁਖ ਹੀ, ਮੈਨੂੰ ਝੂਠਾ ਕਰਨਾ ਹੁੰਦਾ ਨਾ ਤੇ ਆਪਣੀ ਜੇਬ ਚੋਂ ਚਿੱਠੀ ਕੱਢ ਕੇ ਅੱਗੇ ਕਰ ਸਕਦਾ ਸੀ, ਸਾਧਾ ਤੂੰ ਨੀ ਲਿਖ ਕੇ ਕੱਲੀ, ਜੇ ਤੂੰ ਲਿਖ ਕੇ ਕੱਲੀ ਹੈ ਤੇ ਮੈਨੂੰ ਕੱਲ ਹੀ ਸੰਗਤ ਝੂਠਾ ਕਰਦਾ, ਨਾਲ ਸੰਗਤ ਆਈ ਹੈ, ਜਿਹੜੀ ਹੁਣ ਸੰਗਤ ਨਾਲ ਗਈ ਹੋਵੇਗੀ ਉਹਦੇ ਮਨ ਚ ਆਇਆ ਨਾ ਹੋਵੇਗਾ ਕਿ ਬਾਬਾ ਝੰਡਾ ਸਿੰਘ ਐਵੇਂ ਸਾਨੂੰ ਨਾਲ ਲੈ ਕੇ ਤੁਰ ਪਿਆ, ਸੱਦਿਆ ਤੇ ਕਿਸੇ ਨੇ ਵੀ ਨਹੀਂ ਸੀ, ਇਹਨਾਂ ਨੂੰ ਕਹਿ ਸਕਦੇ ਸੀ। नहीं महापुरखों गलती हो गई, यह है जीवित भाव तो मर जाना, अपनी हंगता हंकार रखना ही कोई ना, संगत में आण करके अपना आप जिताना ही ना कि मैं कुछ हां। सजनों जे ये मन च बनिया होया है कि मैं कुछ हां मेरी संगत बल्ले बल्ले करे तो फिर समझ लवो संगत च आउंदिया भी अजे जीवित भाव तो नहीं मरे। जिन्हां दे अवस्था बन गई है कबीर सब ते हम बुरे हम तज पलो सब कोए, कहिंदे जिहड़े ओ हन गुरमुख जिहड़े हन ओ जीवित भाव तो गुरदेव कहिंदे मर गए हन जी।
सच रहै लिव लाए,
ओ सच परमेश्वर वाहिगुरु दे नाम विच लिव ला करके रखदे हन।
नानक इस मन की मल इउ उतरै,
महाराज कहिंदे भाई इस मन दी मैल एवें ही उतर सकदी है जी।
हौमै शब्द जलाए,
जिहड़ी हौमे हंकार है ओनू शब्द द्वारा जाल लैणा करे बाल लैणा करे साड़ दवे जी।
पौड़ी हर हर संत मिलो मेरे भाई,
धन गुरदेव बख्शिश करते हैं कहिंदे हे हरी जन हरी दे प्यारे संत जनो हे गुरु की संगत जी सारे मिलना करो।
हर नाम दृढ़ावो एक किनका,
कहिंदे भाई एक किनका परमेश्वर वाहिगुरु का नाम जेड़ा उन्हूं दृढ़ करना करो। कहो जिहा जी किनका एक जिस जी बसावै ताकि महिमा गणी ना आवे, ये जेड़ा परमेश्वर वाहिगुरु का किनका रूप नाम है इस नूं भाई दृढ़ करना करो। कांखी एक है दर्श तहारो नानक उन संग मोहे उधारो, ये जो बख्शिश करने वाला इस नाम नूं दृढ़ करवो।
हर हर सिंगार बनावो हर जान,
ये परमेश्वर वाहिगुरु दे नाम दा जेड़ा ओ शिंगार बनाउणा करो जी।
हर कपड़ पहरो खिमका,
ते नाल कपड़ वस्त्र केड़ा पहनना है कहिंदे जेड़ा खिमाणू धारण करना। खिमाणू सिंह साहिब ज्ञानी जसवंत सिंह जी जिन्हां पासों दास नूं एक सो गुरमति विद्या प्राप्त हुई है उन्होंने महापुरखां दी कथा बाबा करतार सिंह खालसा पिंडरां वाले महापुरखां दी कथा सुनाई। कहन लगे कोई गुरमुख सी सिख कहिंदे मैनू लुधियाणे मिलिया, उदों महापुरखां दी संगत च आए नहीं सन अजे सिंह साहिब जी, कहिंदे मैं उहना सुभाव की बचन कर दिता। उहने आखिया असीं वी उहने दस्सिया कि मैं टकसाल दे विच पढ़िया। कहन लगे मैं महापुरखां बाबत कह दिता साडे नगर दे महापुरख बाबा करतार सिंह जी वह भी वड्डे महापुरख बाबा गुरभजन सिंह जी हुणा दे पास रहिंदे, उहदा पता नहीं की महापुरखां नाल इतराज सी, उहने बड़े भैड़े लफ्ज महापुरखां बाबत बोले। जदों सिंह साहिब जी महापुरखां दे पास जथे च आ गए सुभावक उह बजुर्ग भी आ गया जिन्हें महापुरखां बाबत भैड़ी शब्दावली बोली सी। कहन लगे महापुरखां ने उहनूं उच्चे थां ते मंजे ते बिठा लिया, बड़े प्रेम नाल उहदी सेवा कर रहे। कहिंदे दास दे मन च आ गया मैं महापुरखां नूं बेनती की महापुरखो इह तुहानूं भैड़ियां गालियां दिंदा सी, तुसीं इहदा इन्ना सत्कार कर रहे जे मेरे वस च पाओ मैं इहनूं दसां। महापुरखां ने उस समय कहिंदे बचन कीते जे असीं वी उहदे वर्गे हो गए उहदे वांग बोलन लग पए ते फिर साडे च उहदे विच फर्क की रह गया। महाराज जी ने जिहड़ी बख्शिश कीती भैड़े शब्द बोलन लई नहीं कीती, सामूह खालसा पंथ नाल प्रेम सिख संगतां नाल प्रेम करन वास्ते दित्ती। इह भाई खिमा रूपी चोला उहनां पहनिया है, गुरदेव बख्शिश कर रहे ने जे गुरु कै सिखा बख्शिश दा पात्र बनना है ते खिमा रूपी चोला पहनना कर। खिमा की जेड़ा भैड़ा भी बोले उन्हों भी माफ कर देना, जेड़ा सत्कार देंदा है उदा सत्कार ते प्रवान करना है करना, भैड़ा बोलन वाले नूं भी माफ कर देना। यह परमेश्वर वाहिगुरु दे प्यारे ने खिमा रूपी चोला पहनिया है अथवा सानू उपदेश कर रहे हैं जी।
ऐसा सिंगार मेरे प्रभ भावे,
महाराज यह जेड़ा खिमा रूपी चोला है यह किनू पाउंदा किनू चंगा लगेगा जी, एवें लोक निरादर करनगे महाराज कहिंदे इहो जिहा शिंगार मेरे परमेश्वर वाहिगुरु प्यारे नूं पाउंदा है जी।
हर लागै प्यारा प्रेम का,
जिहड़े ऐसे प्रेम वाले हन ओह परमेश्वर वाहिगुरु नूं प्यारे लगदे ने, क्योंकि बचन है जिन प्रेम कियो तिन ही प्रभ पायो।
हर हर नाम बोलो दिन राती,
इस करके भाई दिन पर रात हरि परमेश्वर वाहिगुरु दे नाम नूं जपना करो।
सब किलबिख काटै इक पलका,
कहिंदे सारे किलबिख जेड़े ने ओ नास हो जाणगे इक पलक मात्र परमेश्वर वाहिगुरु दा नाम जपणे ते जी।
हर हर दयाल होवै जिस उपर,
हरि परमेश्वर वाहिगुरु जिस ते दया ਨਾਲ ਹੋ ਜਾਵੇ।
ਸੋ ਗੁਰਮੁਖ ਹਰ ਜਪ ਜਿਣਕਾ।
ਉਹ ਭਾਈ ਗੁਰਮੁਖਾਂ ਨੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪ ਕਰਕੇ ਇਹ ਸੰਸਾਰ ਨੂੰ ਜਿਣਕਾ ਜਿਣ ਭਾਵ ਜਿੱਤ ਲੈਣਾ ਕੀਤਾ ਹੈ। ਇਹ ਬਖਸ਼ਿਸ਼ ਉਹਨਾਂ ਦੇ ਉੱਤੇ ਜਿਹੜੀ ਹੈ ਸਤਿਗੁਰੂ ਸਾਹਿਬ ਜੀ ਨੇ ਆਪ ਕਿਰਪਾ ਕੀਤੀ ਹੈ। ਉਹ ਗੁਰਮੁਖ ਪਿਆਰੇ ਭਾਈ ਇਹ ਸੰਸਾਰ ਤੋਂ ਜਿਣਕਾ ਭਾਵ ਜਿੱਤ ਕਰਕੇ ਗਏ ਹਨ। ਉਹਨਾਂ ਨੇ ਇਹ ਸੰਸਾਰ ਨੂੰ ਜਿੱਤ ਲਿਆ ਹੈ। ਇਹ ਬਖਸ਼ਿਸ਼ ਸਤਿਗੁਰੂ ਸਾਹਿਬ ਜੀ ਨੇ ਪਾਵਨ ਪਵਿੱਤਰ ਹੁਕਮ ਦੁਆਰਾ ਅੱਜ ਦੇ ਦਿਹਾੜੇ ਸਾਡੇ ਤੇ ਕੀਤੀ ਹੈ। ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਜੀ, ਬਖਸ਼ ਲੈਣੀਆਂ ਅਗਾਹਾਂ ਤੋਂ ਸਮਤ ਬਖਸ਼ਣੀ ਜੀ, ਦੇਹੋ ਸੱਜਣ ਆਸੀਸੜੀਆਂ, ਜੇ ਹੋਵੇ ਸਾਹਿਬ ਸਿਉਮੇਲ, ਲੇਖੇ ਕਤੇ ਨਾ ਛੁੱਟੀਐ ਖਿਣਖਣ ਭੁੱਲਣ ਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ।
ਹਰ ਹਰ ਨਾਮ ਬੋਲੋ ਦਿਨ ਰਾਤੀ,
ਸਭ ਕਿਲ ਵਿਖ ਕੱਟ ਇੱਕ ਪਲਕਾ, ਹਰ ਹਰ ਦਿਆਲ ਹੋਵੇ ਜਿਸ ਉਪਰ, ਸੋ ਗੁਰਮੁਖ ਹਰ ਜਪ ਜਿਣਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।